पैर तन दे
भरिए हाथ पैर तन दे
पानी धोता उतरस खे
पानी धोता उतरस खे
मूत पलीती कपड़ होए
मूत पलीती कपड़ होए
दे साबुन लइए ओ धोए
दे साबुन लइए ओ धोए
भरिए मत पापा के संग
भरिए मत पापा के संग
ओ धोपे नावे कै रंग
ओ धोपे नावे कै रंग
उन्नी पापी आखण नाही
उन्नी पापी आखण नाही
कर कर करना लिख ले जाओ
कर कर करना लिख ले जाओ
आपे बीज आपे ही खाओ
आपे बीज आपे ही खा
नानक हुक्मी आवो जाओ
नानक हुक्मी आवो जाओ।
सत्संगत उपरलियां पौड़ियां 17, 18, 19 दी विचार तो बाद हुण असीं 20 नंबर पौड़ी दा पाठ सुनिया। गुरु पातशाह ने बड़े ही सौखे तरीके नाल सानू प्रेरणा करन वास्ते ऐसी शब्दावली वरती है। पहला ये दस्या है कि जे साडे हाथ पैर शरीर मिट्टी कट्टे नाल भर जाए तो असी की करदे। तुसी आखोगे जी पानी नाल धो लईदा, क्योंकि ये काम असी दिन च कई बारी करदे, कई बारी हाथ लिबड़दे ने, कई बारी धोने आ, ये गल समझ विच आई। यह तरीका किसे नूं उस असली मंजिल तक पहुंचाउण दा एक ढंग है। फिर दूजे नंबर ते आख्या मूत पलीती कपड़ होए, जे कपड़े मूत्र नाल पलीत हो जाण भाव कोई गंदगी लग जाए की कला पानी उन्हूं धो सकदा? तुसीं आखोगे नहीं। क्यों जी फिर की करना है? दे साबुन लईए ओ धोए, ये भी असी रोज करदे आ कपड़े धोने। हुण ये साडा भरम तोड़न वास्ते कि असी तीर्थां ते जाके या उत्थे दे जल नाल इशनान करके या किसे खास नदी ते जाके असी पवित्र हो जावांगे, ये ख्याल ही कंडवो। समझ आ गई? क्योंकि पानी दा कम जिहड़ा है वह शरीर दी मैल धोणी, वह कपड़िया दी गंदगी भी कला नहीं ला सकदा, फिर साबण दी लोड़ पई। इसे तरह जे मत मैली हो जाए ते फिर उन्हों किवें धोता जाए। ते गुरु साहब ते कहंदे ने बाहरों भावें किसी का शरीर किन्ना सोहना होवे, कपड़े किन्ने सोहने होण, जे उहदा मन मैला है ना ते समझो सब कुछ ही मैला। हुण इहदे उत्ते गुरु अमरदास जी का एक वचन है, मन मैले सब किछ मैला, मन मैले सब किछ मैला,
मन मैले सब किछ मैला, मन मैले सब किछ मैला।
तन धोते मन अच्छा न होए, तन धोते मन अच्छा न होए,
तन धोते मन अच्छा न होए, तन धोते मन अच्छा न होए।
देखो लगा मात्रा साडियां गलतियां भी सोध दंदियां। मन मैला, जे मन मैला है तो सब कुछ मैला, सारा कुछ ही मैला। मन धोता तन धोता धोण नाल, ये जिहड़ी दूसरी लां है ना धोता, ये इहदा अर्थ है धोण नाल। शरीर धोण नाल मन अच्छा नहीं। हुण फिर असी महाराज नूं पुछना है कि महाराज शरीर ते असी रोज धोने आ, इहदे गल साडी समझ विच आ गई, कपड़े भी असी रोज धोने आ भी साडी समझ विच आ गई, हुण फिर सानू दसो साडी मत मैली हो जाए, मन मैला हो जाए नूं किवें धोईए? भरिए हथ पैर तन दे पानी धोता उतर सखे। एक गल होर ध्यान च रखनी, मैं लगा मात्रा नूं इसलिए छड्डना नहीं चाहुंदा भी वह भी खास गल है। देखो पैर दे रारे नूं औंकड़ है, हाथ दे थत्थे नूं औंकड़ है, तन दे नन्ने नूं औंकड़ है, ये क्यों है? इसलिए कि नौन पुलिंग एक वचन, पर अगे दे आया तो वह हाहा मुक्ता हैगा, उन्होंने औंकड़ नहीं है। क्यों नहीं है? क्योंकि देह है स्त्रीलिंग, फीमेल है। ये गुरबाणी दी व्याकरण दा एक ढंग है समझाउण दा, जिथे पुलिंग दी गल होवेगी नाउन ते एक वचन दी गल होवेगी उत्थे अखीरले अखर नूं आवेगा औंकड़, हथ दे तत्थे नूं औंकड़, पैर दे राज नूं औंकड़, तन दे नन्ने नूं औंकड़, ते जिहड़ा देह है उहदा हाहा मुक्ता है, ये स्त्री लिंग है। ये ठीक है कि एकदम तुहानूं नहीं समझ आवेगी, बल्कि जदों असीं शुरू च समझना शुरू किया ਅਸੀਂ ਆਖਿਆ ਵੀ ਤੇ ਪਾਠ ਕਰਦੇ ਕਰਦੇ ਬੁੱਢੇ ਚਲੇ ਦੇ, ਇਹ ਨਹੀਂ ਸਾਨੂੰ ਸਮਝ ਆਉਣਾ। ਪਰ ਨਹੀਂ, ਜਦੋਂ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਸਮਝਿਆ, ਹੁਣ ਇੰਨਾ ਸਮਝ ਆਇਆ ਪਾਤਸ਼ਾਹ ਦੀ ਕਿਰਪਾ ਨਾਲ ਕਿ ਬਾਣੀ ਨੂੰ ਕਾਹਲੀ ਪੜ੍ਹਨ ਦਾ ਜੀ ਨਹੀਂ ਕਰਨਾ, ਸਮਝ ਸਮਝ ਕੇ ਪੜ੍ਹਨ ਦਾ ਜੀ ਕਰਦਾ ਆਨੰਦ ਵੀ ਆਉਂਦਾ। ਤੋ ਮਹਾਰਾਜ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੇਂ ਕੈ ਰੰਗ। ਕਿਉਂਕਿ ਮਤ ਵੀ ਸੂਖਸ਼ਮ ਹੈ ਤੇ ਨਾਮ ਵੀ ਸੂਖਸ਼ਮ ਹੈ। ਮਤ ਅਸਤੂਲ ਨਹੀਂ, ਸੂਖਸ਼ਮ। ਅਸਤੂਲ ਨੂੰ ਅਸਤੂਲ ਨਾਲ ਧੋਤਾ ਜਾ ਸਕਦਾ, ਪਰ ਸੂਖਸ਼ਮ ਨੂੰ ਸੂਖਸ਼ਮ ਨਾਲ ਹੀ ਧੋਤਾ ਜਾ ਸਕਦਾ। ਤੋ ਮਤ ਜਿਹੜੀ ਹੈ ਉਹ ਨਾਮ। ਹੁਣ ਨਾਮ ਕੀ ਹੈ? ਪ੍ਰਭੂ ਦੀ ਕੀਰਤੀ ਕਰਨੀ ਨਾਮ, ਪ੍ਰਭੂ ਦੀ ਕੀਰਤੀ ਸੁਣਨੀ ਨਾਮ। ਕਈ ਲੋਕ ਕਹਿੰਦੇ ਸਿਮਰਨ ਹੋਰ ਤੇ ਬਾਣੀ ਹੋਰ, ਮੈਂ ਕਹਿੰਦਾ ਨਹੀਂ, ਬਾਣੀ ਵੀ ਸਿਮਰਨ ਹੈ ਤੇ ਸਿਮਰਨ ਵੀ ਬਾਣੀ। ਬਾਣੀ ਉਸਨੂੰ ਸਿਮਰਨ ਜਿਸਨੂੰ ਕਰਨਾ ਹੈ ਉਹਦੀ ਜਾਣਕਾਰੀ ਕਰਾਉਂਦੀ ਹੈ। ਜਿਵੇਂ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਉਭਾਰਿਆ। ਅਸੀਂ ਸਿਮਰਨ ਛੱਡਿਆ, ਗੁਰੂ ਸਾਹਿਬ ਕਹਿੰਦੇ ਉਹਦਾ ਸਿਮਰਨ ਕਰੋ, ਉਹਨੂੰ ਯਾਦ ਕਰੋ, ਜਿਸ ਨੇ ਤੁਹਾਨੂੰ ਪਾਣੀ ਦੀ ਬੂੰਦ ਤੋਂ ਤੁਹਾਡਾ ਸਰੀਰ ਬਣਾਤਾ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਾਰਾ, ਰੰਚਕ ਰੇਤ ਖੇਤ ਤਨ ਨਿਰਮਿਤ, ਦੁਰਲਭ ਦੇ ਸਵਾਰ ਧਰੀ। ਅਹਿਸਾਸ ਕਰਾਇਆ ਬਾਣੀ ਨੇ ਸਾਡੇ ਟੁੱਟੇ ਮਨ ਨੂੰ ਉਸ ਨਾਲ ਜੋੜਨ ਦੀ ਕਿਰਪਾ ਕੀਤੀ। ਤੋ ਅੱਗੇ ਚੱਲੀਏ, ਕਹਿੰਦੇ ਪੁੰਨੀ ਪਾਪੀ ਆਖਣ ਨਾ ਹੈ। ਸਿਰਫ ਕਿਸੇ ਨੂੰ ਪੁੰਨੀ ਤੇ ਪਾਪੀ ਕਹਿਣ ਨਾਲ ਨਹੀਂ ਹੈ, ਬਲਕਿ ਇਹਦਾ ਬੜਾ ਅਸਰ ਹੈ। ਕਰ ਕਰ ਕਰਨਾ ਲਿਖ ਲੈ ਜਾ, ਜੋ ਅਸੀਂ ਕਰਦੇ ਹਾਂ ਉਹ ਸਾਡਾ ਕੀਤਾ ਹੋਇਆ ਲਿਖਿਆ ਜਾਂਦਾ। ਬਾਣੀ ਚ ਪੜ੍ਹਿਆ ਹੋਵੇਗਾ ਤੁਸੀਂ ਕਿ ਜੇਹਾ ਬੀਜੇ ਸੋ ਲੁਣੇ, ਕਰਮਾਂ ਸੰਦੜਾ ਖੇਤ। ਇਹ ਸਰੀਰ ਖੇਤ ਹੈ, ਇਹਦੇ ਵਿੱਚ ਅਸੀਂ ਕਰਮ ਰੂਪੀ ਬੀਜ ਬੀਜਦੇ ਹਾਂ, ਪਰ ਗੁਰੂ ਸਾਹਿਬ ਸਾਡੀ ਮੱਤ ਤੇ ਹੈਰਾਨ ਨੇ। ਕਹਿੰਦੇ ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਉ। ਕੰਮ ਤੇ ਭੈੜੇ ਕਰਦੇ ਨੇ, ਫਲ ਚੰਗਾ ਚਾਹੁੰਦੇ। ਭਗਤ ਫਰੀਦ ਜੀ ਨੇ ਵੀ ਚੋਟ ਮਾਰੀ, ਉਹਨੇ ਕਿਹਾ ਫਰੀਦਾ ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੇ ਜੱਟ, ਹੰਡੇ ਉੱਨ ਕਤਾਏ ਦਾ ਪੈਦਾ ਲੋੜੈ ਪੱਟ। ਬੀਜਦਾ ਤੇ ਹੈਗਾ ਕਿੱਕਰ, ਤੇ ਇੱਛਾ ਕਰਦਾ ਕਿ ਬਜੌਰ ਦੇਸ਼ ਦੀਆਂ ਵਧੀਆ ਕਿਸਮ ਦੀਆਂ ਦਾਖਾਂ ਮਿਲ ਜਾਣ। ਹੱਥ ਵਿੱਚ ਤੇ ਫੜੀ ਫਿਰਦਾ ਭੇਡਾਂ ਦੀ ਉੱਨ, ਤੇ ਪਾਉਣਾ ਚਾਹੁੰਦਾ ਰੇਸ਼ਮ। ਮਹਾਰਾਜ ਕਹਿੰਦੇ ਇਹ ਸਿਰਫ ਆਖਣ ਦੀ ਗੱਲ ਨਹੀਂ ਜੇ, ਇਹ ਜੋ ਜੋ ਕਰੋਗੇ ਉਹ ਲਿਖਿਆ ਜਾਏਗਾ, ਉਹ ਤੁਹਾਡੇ ਖਾਤੇ ਵਿੱਚ ਪੈ ਜਾਏ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ। ਫੇਰ ਸਾਡਾ ਲਿਖਿਆ ਕਿਸੇ ਹੋਰ ਨੇ ਵੀ ਨਹੀਂ ਭੁਗਤਣਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਓ ਜਾ। ਭਗਤ ਕਬੀਰ ਜੀ ਇਸੇ ਵੀ ਬੜਾ ਸੁੰਦਰ ਆਪਣੇ ਮਨ ਨੂੰ ਸਮਝਾਉਂਦੇ ਨੇ। ਅਸੀਂ ਲੋਕਾਂ ਨੂੰ ਸਮਝਾਈ ਜਾਂਦੇ, ਨਹੀਂ, ਭਗਤ ਜੀ ਕਹਿੰਦੇ ਆਪਣੇ ਮਨ ਨੂੰ ਸਮਝਾਓ। ਮਨ ਮੇਰੇ ਭੂਲੇ ਕਪਟ ਨ ਕੀਜੈ, ਮਨ ਮੇਰੇ ਭੂਲੇ ਕਪਟ ਨ ਕੀਜੈ,
ਮਨ ਮੇਰੇ ਭੂਲੇ ਕਪਟ ਨ ਕੀਜੈ, ਮਨ ਮੇਰੇ ਭੂਲੇ ਕਪਟ ਨ ਕੀਜੈ।
ਅੰਤਨ ਬੇਰਾ ਤੇਰੇ ਜੀ ਪਹਿਲੀ ਜੈ, ਅੰਤਨ ਬੇਰਾ ਤੇਰੇ ਜੀ ਪਹਿਲੀ ਜੈ,
ਅੰਤ ਨਿਬੇਰਾ ਤੇਰੇ ਜੀ ਪਹਿਲੀ ਜੈ, ਅੰਤ ਨਿਬੇਰਾ ਤੇਰੇ ਜੀ ਪਹਿਲੀ ਜੈ।
ਸ਼ਬਦ ਸਾਰਾ ਤੁਹਾਡੇ ਸਾਹਮਣੇ ਹੈ। ਬਹੁ ਪ੍ਰਪੰਚ ਕਰ ਪਰਧਨ ਲਿਆਵੇ, ਸੁਤਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ, ਜਿਹਨਾਂ ਵਾਸਤੇ ਤੂੰ ਕਰਦਾ ਉਹਨਾਂ ਦੀ ਅਸਲੀਅਤ ਵੀ ਸਮਝਾ ਦਿੱਤੀ। ਆਖਿਆ ਛਿੰਨ ਛਿੰਨ ਤਨ ਛੀਜੈ ਜਰਾ ਜਨਾ ਵੈ, ਤੇ ਜਦੋਂ ਤੇਰੇ ਨੂੰ ਬੁਢੇਪਾ ਆ ਗਿਆ ਫਿਰ ਤਬ ਤੇਰੀ ਓਕ ਕੋਈ ਪਾਣੀ ਨਾ ਪਾਵੇ। ਜਿਹਨਾਂ ਲਈ ਤੂੰ ਕਰਦਾ ਹੈ ਉਹਨਾਂ ਨੇ ਫਿਰ ਤੇਰੀ ਬਾਤ ਨਹੀਂ ਪੁੱਛਣੀ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇਰਾ। ਤੂੰ ਮਹਾਰਾਜ ਕਹਿੰਦੇ ਭਾਈ ਇਸ ਖੇਡ ਨੂੰ ਚੰਗੀ ਤਰ੍ਹਾਂ ਸਮਝ ਲਓ ਤੇ ਆਪੇ ਬੀਜਣਾ ਹੈ ਤੇ ਆਪੇ ਹੀ ਉਹਦਾ ਫਲ ਖਾਣਾ। ਹੁਣ ਬੀਜ ਦਾ ਵੀ ਸਰੂਪ ਸਾਡੇ ਸਾਹਮਣੇ, ਇੱਕ ਬੀਜ ਜਦੋਂ ਨਾਉਣ ਹੋਵੇਗਾ ਤੇ ਬੱਬੇ ਨੂੰ ਬੀ ਬਿਆਰੀ, ਜੱਜੇ ਨੂੰ ਜੋਵੰਕੜ, ਉਹ ਬੀਜ ਹੈ। ਜਿਸ ਤਰ੍ਹਾਂ ਸੂਹੀ ਰਾਗ ਵਿੱਚ ਆਉਂਦਾ ਹੈਗਾ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ, ਬੀਜ ਬੀਜ ਦੇਖਿਓ ਬਹੁ ਪ੍ਰਕਾਰ। ਬੀਜ ਨੂੰ ਬੀਜ ਕੇ ਜਦੋਂ ਧਰਤੀ ਦੇਖੀਦਾ ਉਹਦੇ ਚੋਂ ਕਿੰਨੇ ਰੂਪ ਨਿਕਲਦੇ ਹਨ। ਪਹਿਲਾਂ ਕੋਂਪਲ ਨਿਕਲਦੀ, ਫਿਰ ਪੱਤੇ, ਫਿਰ ਟਹਿਣੀ, ਫਿਰ ਫੁੱਲ, ਫਿਰ ਫਲ, ਫਲ ਪਾ ਕੇ ਤੇ ਇੱਕ ਅੰਕਾਰ। ਕਹਿੰਦੇ ਆਪੇ ਬੀਜ, ਆਪ ਹੀ ਤੁਹਾਨੂੰ ਕਰਮ ਰੂਪੀ ਬੀਜ ਬੀਜਣਾ ਪਵੇਗਾ, ਆਪ ਹੀ ਫਿਰ ਉਹਦਾ ਫਲ ਖਾਣਾ ਪਵੇਗਾ। ਨਾਨਕ ਹੁਕਮੀ ਆਵੋ ਜਾਓ, ਇਹ ਜਿਹੜਾ ਸੰਸਾਰ ਤੇ ਆਉਣ ਜਾਣ ਦਾ ਚੱਕਰ ਹੈ ਇਹ ਤੇ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਪਿਆ ਰਹੇ। ਤੋ ਇਸ 20 ਨੰਬਰ ਪੌੜੀ ਵਿੱਚ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਉਸ ਮਨ ਤੇ ਮਤ ਤੇ ਲੱਗੀ ਹੋਈ ਮੈਲ ਪਰਮੇਸ਼ਵਰ ਦੇ ਨਾਮ ਦੁਆਰਾ ਹੀ ਧੋਤੀ ਜਾ ਸਕਦੀ ਹੈ, ਉਹਦਾ ਹੋਰ ਕੋਈ ਤਰੀਕਾ ਨਹੀਂ। ਫਿਰ ਇੱਕ ਵਾਰੀ ਧਿਆਨ ਦਿਓ, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੇਂ ਕੇ ਰੰਗ ਉੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵੋ ਜਾ।
ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ, ਇਹਦੇ ਤੇ ਮੈਂ ਥੋੜੀ ਵਿਚਾਰ ਕਰਨਾ ਚਾਹੁੰਦਾ ਹਾਂ। ਦੇਖੋ ਕੱਪੜਾ ਵੀ ਪਿਆ, ਗੰਦਗੀ ਵੀ ਪਈ ਹੈ, ਜੇ ਮੈਂ ਕਹੀ ਜਾਵਾਂ ਗੰਦਗੀ ਕੱਪੜਾ, ਗੰਦਗੀ ਕੱਪੜਾ, ਗੰਦਗੀ ਕੱਪੜਾ, ਮੇਰੇ ਕਹਿਣ ਨਾਲ ਥੋੜਾ ਫਿਰ ਉਹਨੇ ਗੰਦਾ ਹੋ ਜਾਣਾ। ਤੇ ਜੇ ਕਿਤੇ ਕੱਪੜਾ ਉਸ ਗੰਦਗੀ ਦੇ ਨਾਲ ਲਿਬੜ ਗਿਆ ਤੇ ਮੈਂ ਆਖੀ ਜਾਵਾਂ ਪਾਣੀ ਸਾਬਣ ਕੱਪੜਾ ਗੰਦਗੀ, ਪਾਣੀ ਸਾਬਣ ਕੱਪੜਾ ਗੰਦਗੀ, ਤੇ ਮੇਰੇ ਕਹਿਣ ਦੇ ਨਾਲ ਉਹ ਸਾਫ ਥੋੜੀ ਨਾ ਹੋਣ ਲੱਗਿਆ। ਦੇਖੋ ਸਮਝੋ, ਇਸੇ ਤਰ੍ਹਾਂ ਪੁੰਨ ਤੇ ਪਾਪ ਕੇਵਲ ਕਹਿਣ ਦੀ ਗੱਲ ਹੀ ਨਹੀਂ ਹੈਗੀ ਵੀ ਕਹਿਣ ਦੇ ਨਾਲ ਹੀ ਪੁੰਨ ਹੋ ਗਿਆ ਜੀ, ਕਹਿਣ ਦੇ ਨਾਲ ਹੀ ਪਾਪ ਹੋ ਗਿਆ। ਹੁਣ ਇਹਦੇ ਵਿੱਚ ਕਥਨੀ ਤੇ ਕਰੜੀ ਨੂੰ ਸਮਝੋ, ਦੋਨੋਂ ਗੱਲਾਂ ਨੇ। ਇੱਕ ਹੈ ਕੇਵਲ ਕਥਨੀ ਕਹੀ ਜਾਓ, ਪਰ ਕਰ ਕਰ ਕਰਨਾ ਇਹ ਹੈ ਕਰਨੀ, ਕਰਨੀ ਦੇ ਨਾਲ ਸਭ ਕੁਝ ਸਾਨੂੰ ਮਿਲੇਗਾ, ਕਰਨੀ ਹੀ ਸਾਡੇ ਲੇਖਿਆਂ ਵਾਸਤੇ ਅੱਗੇ ਆਏਗੀ ਵੀ ਚੰਗੇ ਕੰਮ ਕੀਤੇ ਕਿ ਮਾੜੇ ਕੀਤੇ। ਗੁਰਬਾਣੀ ਵਿੱਚ ਹੀ ਪੰਕਤੀ ਹੁੰਦੀ ਹੈ, ਹਜ਼ੂਰ ਕਹਿੰਦੇ ਨੇ ਰਾਮ ਰਾਮ ਸਭ ਕੋ ਕਹਿ, ਕਹਿ ਰਾਮ ਨਾ ਹੋਏ, ਪਰ ਕਹਿਣ ਦੇ ਨਾਲ ਹੀ ਰਾਮ ਥੋੜ੍ਹੀ ਨਾ ਕੋਈ ਹੋ ਜਾਂਦਾ, ਸਗੋਂ ਕਦੋਂ ਹੁੰਦਾ ਹੈ ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋਈ, ਜਦੋਂ ਮਨ ਵਿੱਚ ਹੀ ਵਸ ਜਾਏ। ਸਾਬਣ ਦਾ ਜਿਹੜਾ ਪ੍ਰਭਾਵ ਹੈ, ਸਾਬਣ ਦਾ ਹਿੱਸਾ ਕੱਪੜੇ ਦੀ ਤੰਦ ਤੰਦ ਤੱਕ ਪਹੁੰਚਣਾ ਚਾਹੀਦਾ, ਧੱਸਣਾ ਚਾਹੀਦਾ, ਤਾਂ ਉਹਦੀ ਗੰਦਗੀ ਦੂਰ ਹੋਏਗੀ। ਗੁਰਬਾਣੀ ਸਾਡੇ ਅੰਦਰ, ਸਾਡੇ ਗਿਆਨ ਇੰਦਰੇ, ਕਰਮ ਇੰਦਰੇ, ਮਨ ਦੇ ਵਿੱਚ ਐਨ ਧੱਸ ਜਾਏ ਜਾ ਕੇ, ਤਾਂ ਇਹਨੇ ਸਾਫ਼ ਕਰਨਾ, ਤਾਂ ਕੋਈ ਗੱਲ ਬਣਨੀ ਹੈ। ਨਹੀਂ ਤੇ ਭਾਈ ਗੁਰਦਾਸ ਜੀ ਵੀ ਬੜਾ ਸੋਹਣਾ ਸਮਝਾਉਂਦੇ, ਕਹਿੰਦੇ ਮੂੰਹ ਮਿੱਠਾ ਕਰਨਾ, ਕਹਿੰਦੇ ਫਿਰ ਗੰਨਾ ਕਿੰਨਾ ਔਖਾ ਹੈ, ਕੋ ਖੰਡ 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 ਖੰਡ, ਏਦਾਂ ਥੋੜਾ ਮੂੰਹ ਮਿੱਠਾ ਹੋ ਜਾਏਗਾ। ਕਿੰਨੀਆਂ ਉਦਾਹਰਣਾਂ ਦਿੰਦੇ ਨੇ, ਖੰਡ ਖੰਡ ਕਹੇ ਜਿਹਬਾ ਨਾ ਸੁਆਦ ਮਿੱਠੋ ਆਵੇ, ਫਿਰ ਕਹਿੰਦੇ ਜੇ ਠੰਡ ਲੱਗਦੀ ਹੈ ਕੋ ਅੱਗ ਅੱਗ ਅੱਗ, ਕਿਉਂ ਠੰਡ ਦੂਰ ਹੋ ਜਾਏਗੀ, ਨਹੀਂ ਦੂਰ ਹੋਏਗੀ। ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਕਹਿੰਦੇ ਰੋਗ ਲੱਗ ਗਿਆ ਕਈ ਜੋ ਡਾਕਟਰ ਡਾਕਟਰ ਡਾਕਟਰ, ਕੀ ਰੋਗ ਮਿਟ ਜਾਏਗਾ, ਨਹੀਂ ਮਿਟੇਗਾ। ਵੈਦ ਵੈਦ ਕਹੇ ਰੋਗ ਮਿਟੈ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ, ਧਨ ਦੌਲਤ, ਧਨ ਦੌਲਤ ਕਹਿਣ ਦੇ ਨਾਲ ਹੀ ਧਨ ਦੌਲਤ ਸਾਨੂੰ ਆ ਨਾ ਜਾਂਦੀ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ, ਚੰਦਨ ਚੰਦਨ ਕਹਿਣ ਨਾਲ ਖੁਸ਼ਬੋ ਨਹੀਂ ਜੇ ਪ੍ਰਾਪਤ ਹੁੰਦੀ। ਚੰਦ ਚੰਦ ਕਹਿ ਨਾ ਉਜਿਆਰੋ ਪ੍ਰਗਾਸ ਹੈ, ਚੰਦਰਮਾ ਕਹਿਣ ਦੇ ਨਾਲ ਹੀ ਚਾਂਦਨੀ ਵੀ ਸਾਨੂੰ ਮਿਲ ਜਾਂਦੀ। ਤੈਸੇ ਗਿਆਨ ਗੋਸ਼ਟ ਕਰਤ, ਕੇਵਲ ਗੱਲਾਂ ਹੀ ਕਰ ਰਹੇ ਹਾਂ, ਮੈਂ ਗੱਲਾਂ ਕਰ ਰਿਹਾ, ਤੁਸੀਂ ਗੱਲਾਂ ਹੀ ਸੁਣ ਰਹੇ ਹੋ। ਫਿਰ ਕਹਿੰਦੇ ਕੀ ਹੋਏਗਾ ਜੇ ਗੱਲਾਂ ਤੱਕ ਹੀ ਹੋ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੇ, ਪਰ ਕਰ ਕਰ ਕਰਨਾ ਸਾਡੇ ਵਿੱਚ ਨਹੀਂ ਹੈ। ਫਿਰ ਕੀ ਹੋਏਗਾ, ਕਰਨੀ ਪ੍ਰਧਾਨ ਪਾਨ ਉਦਤ ਪ੍ਰਗਾਸ ਹੈ, ਕਹਿੰਦੇ ਉੱਥੇ ਕਰਨੀ ਹੀ ਪ੍ਰਧਾਨ ਹੈ, ਕਰਕੇ ਹੀ ਸਭ ਕੁਝ ਕਰਨਾ। ਇੱਕ ਡਾਕਟਰ ਕੋਲ ਮਨੁੱਖ ਗਿਆ, ਕਹਿੰਦਾ ਜੀ ਮੈਂ ਬੜਾ ਕਮਜ਼ੋਰ ਹਾਂ। ਉਹ ਕਹਿੰਦਾ ਲੈ ਇੱਕ ਮੱਝ ਖਰੀਦ ਲੈ, ਤੇ ਮੱਝ ਖਰੀਦ ਵੀ ਲਈ ਤੇ ਫਿਰ ਚਲੇ ਗਿਆ 6 ਮਹੀਨਿਆਂ ਬਾਅਦ, ਤੇ ਉਵੇਂ ਮਰਿਆ ਗਰਿਆ ਜਾਂ ਮੇਰੇ ਵਰਗਾ ਮਨੁੱਖ। ਤੁਸੀਂ ਕਿਹਾ ਸੀ ਜੀ ਦੇਖੋ ਜੀ ਮੱਝ ਖਰੀਦ ਲੈ, ਮੈਂ ਤੇ ਠੀਕ ਕੀ ਕੀਤਾ ਜੀ? ਕਹਿੰਦਾ ਦੇਖੋ ਜੀ ਮੈਂ ਦੁੱਧ ਚੋਇਆ, ਮੈਂ ਉਹ 'ਚ ਮੱਖਣ ਕੱਢਿਆ, ਮੈਂ ਉਹਦੇ 'ਚ ਘਿਓ ਬਣਾਇਆ, ਮੈਂ ਲੱਸੀ ਬਣਾਈ, ਫਿਰ ਪੀ ਲਈ? ਨਹੀਂ ਨਹੀਂ ਨਹੀਂ, ਮੈਂ ਵੇਚ ਛੱਡੀ, ਬੜਾ ਅਮੀਰ ਹੋ ਗਿਆ, ਧਨ ਦੌਲਤ ਦਾ ਤਾਂ ਭੰਡਾਰ ਲੱਗ ਗਿਆ, ਇਸ ਕਰਕੇ ਮੈਂ ਡੱਬਾ ਲੈ ਕੇ ਆਇਆ, ਪਰ ਸਿਹਤ ਮੇਰੀ ਕੋਈ ਨਹੀਂ ਜੇ ਬਣੀ। ਬਿਲਕੁਲ ਇਸੇ ਤਰੀਕੇ ਦੇ ਨਾਲ ਗੁਰੂ ਪਿਆਰਿਓ, ਇਹ ਜੋ ਅੰਮ੍ਰਿਤ ਨਾਮ ਰੂਪੀ ਦੁੱਧ ਹੈ ਨਾ, ਧਾਰਮਿਕ ਗ੍ਰੰਥਾਂ ਦੇ ਵਿੱਚ ਅਸੀਂ ਲੋਕ ਤੇ ਵੇਚਣ ਤੇ ਲੱਕ ਬੰਨਿਆ ਹੋਇਆ, ਬਸ ਕੋਈ ਕਥਾ ਕਰਕੇ ਮੱਖਣ ਵੇਚ ਰਿਹਾ ਹੈ, ਘਿਓ ਵੇਚ ਰਿਹਾ ਹੈ, ਕੋਈ ਪਾਠੀ ਦੇ ਰੂਪ ਵਿੱਚ ਨਿਰਾ ਦੁੱਧ ਵੇਚ ਰਿਹਾ ਹੈ। ਪੀਂਦੇ ਅਸੀਂ ਕੋਈ ਵੀ ਨਹੀਂ, ਤੇ ਜੇ ਪੀਵਾਂਗੇ ਨਹੀਂ ਤੇ ਸਿਹਤ ਕਿਵੇਂ ਬਣੇਗੀ? ਇਸ ਕਰਕੇ ਹਜ਼ੂਰ ਕਹਿੰਦੇ ਕੇਵਲ ਕਹਿਣ ਦੀ ਗੱਲ ਹੀ ਨਹੀਂ, ਕੁਝ ਕਰ ਵੀ ਲਿਆ ਕਰੋ, ਔਰ ਜੋ ਤੁਸੀਂ ਕਰੋਗੇ ਉਹ ਤੁਸੀਂ ਪਾਓਗੇ, ਤੇ ਕੀਤਾ ਤਾਂ ਸਾਰਾ ਕੁਝ ਹੀ ਮਾੜਾ ਹੈ, ਤੇ ਫਿਰ ਮਾੜਾ ਦੇ ਰਿਜ਼ਲਟ ਵੀ ਜਿਹੜਾ ਉਹ ਮਾੜਾ ਹੀ ਮਿਲਣਾ ਹੈ। ਇਸ ਕਰਕੇ ਜੋ ਗੁਰਬਾਣੀ ਸਾਨੂੰ ਸਮਝਾ ਰਹੀ ਹੈ ਉਹ ਅਸੀਂ ਗੁਣ ਧਾਰਨ ਕਰੀਏ, ਤਾਂ ਕਿ ਸਾਨੂੰ ਜਿਹੜਾ ਫਲ ਮਿਲਣਾ ਹੈ ਨਾ ਉਹ ਚੰਗਾ ਮਿਲੇ।
ਉਹ ਦੋਵੇਂ ਪੱਖ ਸਾਡੇ ਸਾਹਮਣੇ ਰਿੜਕੇ ਗਏ, ਕਥਨੀ ਤੇ ਕਰਨੀ। ਕਥਨੀ ਕਹਿੰਦੇ ਨੇ ਕਹਿਣ ਨੂੰ ਤੇ ਕਰਨੀ ਕਹਿੰਦੇ ਨੇ ਕਰਨ। ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਇਹ ਹੈ ਕਿ ਜਾਂ ਕਰਨੀ ਤਾਂ ਪੂਰੀ ਮਤ। ਇੱਕ ਬੰਦੇ ਨੇ ਫਿਲੋਸਫੀ ਪੜ੍ਹ ਲਈ ਹੈ, ਥਿਊਰੀ ਪੜ੍ਹ ਲਈ ਹੈ ਕਿਤਾਬਾਂ ਵਿੱਚ, ਪਰ ਉਹਨੇ ਪ੍ਰੈਕਟੀਕਲੀ ਕੁਝ ਨਹੀਂ ਕੀਤਾ, ਉਹਨੂੰ ਨਹੀਂ ਆਵੇ। ਇੱਕ ਬੰਦਾ ਥੌੜਾ ਲੈ ਕੇ ਐਰਨ ਦੇ ਬੈਠ ਦੁਕਾਨ ਤੇ ਬਹਿ ਕੇ ਘੜ ਘੁੜ ਕੇ ਦਾਤਰੀਆਂ ਰੰਬੇ ਕਈਆਂ ਕਈ ਕੁਛ ਬਣਾ ਲਏ, ਉਹਦੀ ਮਤ ਪੂਰੀ, ਉਹਦਾ ਤਜਰਬਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਤੁਸੀਂ ਸਕੇ ਹੋਤੇ ਅਮਲ ਕਰੋਗੇ ਤਾਂ ਤੁਹਾਡੀ ਪੂਰੀ ਮਤ ਹੋ ਜਾਏਗੀ। ਪੂਰੀ ਮਤ ਦਾ ਮਤਲਬ ਹੈ ਮੁਕੰਮਲ ਮਤ ਹੋ ਜਾਏਗੀ, ਤੁਹਾਨੂੰ ਫਿਰ ਕੋਈ ਸ਼ੰਕਾ ਨਹੀਂ ਰਹੇਗਾ। ਜਾਂ ਕਰਨੀ ਤਾਂ ਪੂਰੀ ਮਤ, ਕਰਨੀ ਬਾਜੋਂ ਘੱਟੇ ਘੱਟ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਜੋਂ ਤਰੇ ਨਾ ਕੋਈ। ਤੋ ਇਸ ਲਈ ਗੁਰੂ ਸਾਹਿਬ ਸਾਨੂੰ ਕਰਨੀ ਤੇ ਜ਼ੋਰ ਦਿੰਦੇ ਨੇ ਕਿ ਜੋ ਕੁਝ ਤੁਸੀਂ ਸੁਣਿਆ ਪੜ੍ਹਿਆ ਇਹਦੇ ਉੱਤੇ ਅਮਲ ਕਰੋ, ਤੇ ਅਮਲ ਕਰਨਾ ਹੀ ਨਾਮ ਜਪਣਾ, ਤੇ ਨਾਮ ਜਪਣ ਨਾਲ ਹੀ ਮਨ ਦੀ ਮਤ ਦੀ ਮੈਲ ਜਿਹੜੀ ਹੈ ਉਹ ਧੋਤੀ ਜਾ ਸਕਦੀ ਹੈ, ਔਰ ਨਿਰਮਲ ਮਤ ਜਿਹੜੀ ਹੈ ਉਹ ਨਿਰਮਲ ਸੋਚਾਂ ਸੋਚੇਗੀ, ਨਿਰਮਲ ਕੰਮ ਕਰੇਗੀ, ਔਰ ਉਹ ਨਿਰਮਲ ਕੰਮ ਜਿਹੜੇ ਨੇ ਉਹ ਹੀ ਉਸ 'ਤੇ ਕੰਮ ਆਉਣਗੇ।